ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਵਾਜ ਪਲੇਨਫੀਲਡ ਕ੍ਰਿਸਚਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ ਜਿਹੜਾ ਨਿਊ ਜਰਜ਼ੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 9 ਅਗਸਤ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਰੂਹ, ਸੁਨਹਿਰੀ ਮਤਨ, ਯੋਹੰਨਾ। ਰੱਬ ਰੂਹ ਹੈ ਅਤੇ ਜ਼ਰੂਰੀ ਹੈ ਭਈ ਉਹਦੇ ਪ੍ਰਸਤਾਰ ਵੀ ਰੂਹ ਅਤੇ ਸੱਚਾਈ ਨਾਲ ਉਹਦੀ ਪ੍ਰਸਤਿਸ਼ ਕਰਨ। ਜਵਾਬੀ ਪੜ੍ਹਾਈ ਇਫਸੀਓਂ। ਇਸ ਲਈ ਮੈਂ ਜਿਹੜਾ ਰੱਬ ਵਿੱਚ ਕੈਦੀ ਹਾਂ ਤੁਹਾਡੇ ਅੱਗੇ ਇਲਤਜਾ ਕਰਦਾ ਵਾਂ ਭਈ ਜਿਸ ਬੁਲਾਵੇ ਲਈ ਤੁਸੀਂ ਬੁਲਾਏ ਗਏ ਹੋ ਉਹਦੇ ਮੁਤਾਬਕ ਚਾਲ ਚਲੋ, ਯਾਨੀ ਕਮਾਲ ਫਰੋਤਨੀ ਯਾਨੀ ਹਿਲਮ ਦੇ ਨਾਲ ਤਹੱਮਲ ਕਰਕੇ ਮੁਹੱਬਤ ਨਾਲ ਇੱਕ ਦੂਜੇ ਦੀ ਬਰਦਾਸ਼ਤ ਕਰੋ ਅਤੇ ਇਸ ਕੋਸ਼ਿਸ਼ ਵਿੱਚ ਰਹੋ ਭਈ ਰੂਹ ਦੀ ਯਗਾਨਗੀ ਸੁਲ੍ਹਾ ਦੇ ਬੰਧ ਵਿੱਚ ਬੰਨੀ ਰਹੇ ਜਦ ਤੀਕਰ ਅਸੀਂ ਸਾਰੇ ਦੇ ਸਾਰੇ ਰੱਬ ਦੇ ਪੁੱਤਰ ਦੇ ਇਮਾਨ ਅਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਅਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤੀਕਰ ਨਾ ਅਪੜ ਜਾਈਏ। ਭਈ ਤੁਸੀਂ ਆਪਣੇ ਅਗਲੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾ ਦਿਓ ਜਿਹੜੀ ਫਰੇਬ ਦੀਆਂ ਸ਼ੈਵਤਾਂ ਦੇ ਪਾਰੋਂ ਖਰਾਬ ਹੁੰਦੀ ਜਾਂਦੀ ਏ ਅਤੇ ਆਪਣੀ ਸਿਆਣ ਦੀ ਰੂਹਾਨੀ ਹਾਲਤ ਵਿੱਚ ਨਵੇਂ ਬਣਦੇ ਜਾਵੋ ਅਤੇ ਨਵੀਂ ਇਨਸਾਨੀਅਤ ਨੂੰ ਪਾ ਲਵੋ ਜਿਹੜੀ ਰੱਬ ਦੇ ਮੁਤਾਬਕ ਰਾਸਤਬਾਜ਼ੀ ਅਤੇ ਪਾਕਿਜ਼ਗੀ ਵਿੱਚ ਪੈਦਾ ਕੀਤੀ ਗਈ ਏ। ਦਰਸੀਵਾਜ਼ ਬਾਈਬਲ ਵਿੱਚੋਂ ਇਸਕੀਅਲ। ਖੁਦਾਉਂਦ ਰੱਬ ਇੰਜ ਆਖਦਾ ਏ ਅਤੇ ਮੈਂ ਨਵੀਂ ਰੂਹ ਤੁਹਾਡੇ ਬਤਨ ਵਿੱਚ ਪਾਵਾਂਗਾ ਤਾਂ ਜੋ ਉਹ ਮੇਰੇ ਆਇਨ ਉੱਤੇ ਟੁਰਨ ਅਤੇ ਮੇਰਿਆਂ ਹੁਕਮਾਂ ਉੱਤੇ ਅਮਲ ਕਰਨ ਅਤੇ ਉਹਨਾਂ ਉੱਤੇ ਘਰ ਬੰਦ ਹੋਣ ਅਤੇ ਉਹ ਮੇਰੇ ਲੋਕ ਹੋਣਗੇ ਅਤੇ ਮੈਂ ਉਹਨਾਂ ਦਾ ਰੱਬ ਹੋਵਾਂਗਾ। ਪਰ ਜਿਨ੍ਹਾਂ ਦਾ ਦਿਲ ਆਪਣੀਆਂ ਨਫ਼ਰਤੀ ਅਤੇ ਮਕਰੂ ਸ਼ੈਵਾਂ ਦਾ ਤਲਬ ਹੋ ਕੇ ਉਹਨਾਂ ਦੇ ਮਗਰ ਜਾਂਦਾ ਏ ਉਹਨਾਂ ਦੇ ਬਾਰੇ ਖੁਦਾਉਂਦ ਰੱਬ ਇੰਜ ਆਖਦਾ ਏ ਕਿ ਮੈਂ ਉਹਨਾਂ ਦੀ ਰਵਸ਼ ਨੂੰ ਉਹਨਾਂ ਦੇ ਸਿਰ ਉੱਤੇ ਹੀ ਲਿਆਵਾਂਗਾ। ਦਾਨੀਅਲ। ਦਾਰਾ ਨੂੰ ਪਸੰਦ ਆਇਆ ਭਈ ਮੁਲਕ ਉੱਤੇ 120 ਨਾਜ਼ਮ ਲਾਵੇ ਜਿਹੜੇ ਸਾਰੇ ਮੁਲਕ ਉੱਤੇ ਹਕੂਮਤ ਕਰਨ ਅਤੇ ਉਹਨਾਂ ਉੱਤੇ 3 ਵਜ਼ੀਰ ਹੋਣ ਜਿਨ੍ਹਾਂ ਵਿੱਚੋਂ ਇੱਕ ਦਾਨੀਅਲ ਵੀ ਸੀ। ਕਿਉਂ ਜੇ ਦਾਨੀਅਲ ਵਿੱਚ ਫਾਜ਼ਲ ਰੂਹ ਸੀ ਇਸ ਲਈ ਉਹ ਉਹਨਾਂ ਵਜ਼ੀਰਾਂ ਅਤੇ ਨਾਜ਼ਮਾਂ ਉੱਤੋਂ ਅਗਾਂਹ ਲੰਘ ਗਿਆ ਅਤੇ ਬਾਦਸ਼ਾਹ ਨੇ ਚਾਹਿਆ ਭਈ ਉਹਨੂੰ ਸਾਰੇ ਮੁਲਕ ਉੱਤੇ ਮੁਖਤਾਰ ਬਣਾਵੇ। ਤਦ ਉਹਨਾਂ ਵਜ਼ੀਰਾਂ ਅਤੇ ਨਾਜ਼ਮਾਂ ਨੇ ਚਾਹਿਆ ਭਈ ਮੁਲਕਦਾਰੀ ਵਿੱਚ ਦਾਨੀਅਲ ਉੱਤੇ ਕਸੂਰ ਸਾਬਤ ਕਰਨ, ਪਰ ਉਹਨਾਂ ਨੂੰ ਕੋਈ ਮੌਕਾ ਜਾਂ ਕਸੂਰ ਨਾ ਮਿਲਿਆ ਕਿਉਂ ਜੇ ਉਹ ਦਿਆਨਦਾਰ ਸੀ ਅਤੇ ਉਹਦੇ ਵਿੱਚ ਕੋਈ ਗਲਤੀ ਅਤੇ ਤਕਸੀਰ ਨਹੀਂ ਸੀ। ਤਦ ਉਹਨਾਂ ਨੇ ਆਖਿਆ ਭਈ ਅਸੀਂ ਇਸ ਦਾਨੀਅਲ ਨੂੰ ਉਹਦੇ ਰੱਬ ਦੀ ਸ਼ਰੀਅਤ ਦੇ ਇਲਾਵਾ ਕਿਸੇ ਹੋਰ ਗੱਲ ਵਿੱਚ ਕਸੂਰਵਾਰ ਨਹੀਂ ਵੇਖਾਂਗੇ। ਇਸ ਲਈ ਇਹ ਵਜ਼ੀਰ ਅਤੇ ਨਾਜ਼ਮ ਬਾਦਸ਼ਾਹ ਦੇ ਕੋਲ ਇਕੱਠੇ ਹੋਏ ਅਤੇ ਉਹਨੂੰ ਇੰਜ ਆਖਣ ਲੱਗੇ ਭਈ ਐ ਦਾਰਾ ਬਾਦਸ਼ਾਹ ਹਮੇਸ਼ਾ ਤੀਕਰ ਜਿਉਂਦਾ ਰਹਿ, ਮੁਲਕ ਦੇ ਸਾਰੇ ਵਜ਼ੀਰਾਂ ਅਤੇ ਹਾਕਮਾਂ ਅਤੇ ਨਾਜ਼ਮਾਂ ਅਤੇ ਮੁਸ਼ੀਰਾਂ ਅਤੇ ਸਰਦਾਰਾਂ ਨੇ ਆਪਸ ਵਿੱਚ ਮਸ਼ਵਰਾ ਕੀਤਾ ਏ ਭਈ ਖੁਸਰਵਾਨਾ ਆਇਨ ਲਿਆਇਆ ਜਾਵੇ ਅਤੇ ਇੱਕ ਇਮਤਨਾਈ ਹੁਕਮ ਜਾਰੀ ਕੀਤਾ ਜਾਵੇ ਤਾਂ ਜੋ ਇਹ ਬਾਦਸ਼ਾਹ 30 ਦਿਨਾਂ ਤੀਕਰ ਜਿਹੜਾ ਵੀ ਤੇਰੇ ਇਲਾਵਾ ਕਿਸੇ ਹੋਰ ਮਬੂਦ ਜਾਂ ਬੰਦੇ ਤੋਂ ਦਰਖਾਸਤ ਕਰੇ ਉਹ ਸ਼ੇਰਾਂ ਦੀ ਖੋਹ ਵਿੱਚ ਸੁੱਟ ਦਿੱਤਾ ਜਾਵੇ। ਅਤੇ ਜਦ ਦਾਨੀਅਲ ਨੂੰ ਪਤਾ ਚੱਲਿਆ ਭਈ ਉਸ ਨਿਸ਼ਤੇ ਉੱਤੇ ਦਸਖਤ ਹੋ ਗਏ ਨੇ ਅਤੇ ਆਪਣੇ ਘਰ ਵਿੱਚ ਆਇਆ ਅਤੇ ਉਹਦੀ ਕੋਠੀ ਦਾ ਦਰਵਾਜ਼ਾ ਯਰੂਸ਼ਲਮ ਵੱਲ ਖੁੱਲ੍ਹਦਾ ਸੀ, ਉਹ ਦਿਨ ਵਿੱਚ 3 ਵਾਰੀ ਹਰ ਰੋਜ਼ ਗੋਡੇ ਟੇਕ ਕੇ ਰੱਬ ਦੇ ਸਾਹਮਣੇ ਦੁਆ ਅਤੇ ਸ਼ੁਕਰਗੁਜ਼ਾਰੀ ਕਰਦਾ ਰਿਹਾ। ਤਦ ਇਹ ਲੋਕ ਇਕੱਠੇ ਹੋਏ ਅਤੇ ਵੇਖਿਆ ਭਈ ਦਾਨੀਅਲ ਆਪਣੇ ਰੱਬ ਦੇ ਸਾਹਮਣੇ ਦੁਆ ਅਤੇ ਇਲਤਜਾ ਕਰ ਰਿਹਾ ਏ। ਇਸ ਲਈ ਉਹਨਾਂ ਨੇ ਬਾਦਸ਼ਾਹ ਦੇ ਕੋਲ ਆ ਕੇ ਉਹਦੇ ਸਾਹਮਣੇ ਉਹਦੇ ਹੁਕਮ ਦਾ ਇੰਜ ਜ਼ਿਕਰ ਕੀਤਾ ਭਈ ਇਹ ਬਾਦਸ਼ਾਹ ਕੀ ਤੂੰ ਉਸ ਹੁਕਮ 'ਤੇ ਦਸਖਤ ਨਹੀਂ ਕੀਤੇ ਭਈ 30 ਦਿਨਾਂ ਤੀਕਰ ਜਿਹੜਾ ਕੋਈ ਤੇਰੇ ਇਲਾਵਾ ਕਿਸੇ ਮਬੂਦ ਜਾਂ ਬੰਦੇ ਅੱਗੇ ਦਰਖਾਸਤ ਕਰੇ ਉਹ ਸ਼ੇਰਾਂ ਦੀ ਖੋਹ ਵਿੱਚ ਸੁੱਟ ਦਿੱਤਾ ਜਾਵੇਗਾ। ਬਾਦਸ਼ਾਹ ਨੇ ਜਵਾਬ ਦਿੱਤਾ ਭਈ ਮਾਦੀਆਂ ਅਤੇ ਫਾਰਸੀਆਂ ਦੇ ਨਾਂ ਬਦਲਣ ਵਾਲੇ ਆਇਨ ਦੇ ਮੁਤਾਬਕ ਇਹ ਗੱਲ ਸੱਚ ਏ। ਜਦ ਬਾਦਸ਼ਾਹ ਨੇ ਇਹ ਗੱਲਾਂ ਸੁਣੀਆਂ ਤਾਂ ਬਹੁਤ ਦੁਖੀ ਹੋਇਆ ਅਤੇ ਉਹਨੇ ਦਿਲ ਵਿੱਚ ਚਾਹਿਆ ਭਈ ਦਾਨੀਅਲ ਨੂੰ ਬਚਾਵੇ। ਤਦ ਬਾਦਸ਼ਾਹ ਨੇ ਹੁਕਮ ਦਿੱਤਾ ਅਤੇ ਉਹ ਦਾਨੀਅਲ ਨੂੰ ਲਿਆਏ ਅਤੇ ਸ਼ੇਰਾਂ ਦੀ ਖੋਹ ਵਿੱਚ ਸੁੱਟ ਦਿੱਤਾ। ਪਰ ਬਾਦਸ਼ਾਹ ਨੇ ਦਾਨੀਅਲ ਨੂੰ ਆਖਿਆ, ਤੇਰਾ ਰੱਬ ਜਿਹਦੀ ਤੂੰ ਹਮੇਸ਼ਾ ਇਬਾਦਤ ਕਰਦਾ ਹੈ ਤੈਨੂੰ ਬਚਾਵੇਗਾ। ਅਤੇ ਬਾਦਸ਼ਾਹ ਸੁਬਹਾ ਸਵੇਰੇ ਉੱਠਿਆ ਅਤੇ ਛੇਤੀ ਨਾਲ ਸ਼ੇਰਾਂ ਦੀ ਖੋਹ ਵੱਲ ਗਿਆ ਅਤੇ ਜਦ ਖੋਹ ਉੱਤੇ ਅਪੜਿਆ ਅਤੇ ਦੁਖੀ ਆਵਾਜ਼ ਨਾਲ ਦਾਨੀਅਲ ਨੂੰ ਬੁਲਾਇਆ। ਬਾਦਸ਼ਾਹ ਨੇ ਦਾਨੀਅਲ ਨੂੰ ਮੁਖਾਤਬ ਕਰਕੇ ਆਖਿਆ, ਐ ਦਾਨੀਅਲ ਜਿਉਂਦੇ ਰੱਬ ਦੇ ਬੰਦੇ, ਕੀ ਤੇਰਾ ਰੱਬ ਜਿਹਦੀ ਤੂੰ ਹਮੇਸ਼ਾ ਇਬਾਦਤ ਕਰਦਾ ਹੈ ਕਾਦਰ ਹੋਇਆ ਵੀ ਤੈਨੂੰ ਸ਼ੇਰਾਂ ਤੋਂ ਬਚਾਵੇ? ਤਦ ਦਾਨੀਅਲ ਨੇ ਬਾਦਸ਼ਾਹ ਨੂੰ ਆਖਿਆ, ਐ ਬਾਦਸ਼ਾਹ ਹਮੇਸ਼ਾ ਤੀਕਰ ਜਿਉਂਦਾ ਰਹਿ, ਮੇਰੇ ਰੱਬ ਨੇ ਆਪਣੇ ਫਰਿਸ਼ਤੇ ਨੂੰ ਘੱਲਿਆ ਅਤੇ ਸ਼ੇਰਾਂ ਦੇ ਮੂੰਹ ਬੰਦ ਕਰ ਦਿੱਤੇ ਅਤੇ ਉਹਨਾਂ ਨੇ ਮੈਨੂੰ ਨੁਕਸਾਨ ਨਹੀਂ ਦਿੱਤਾ, ਕਿਉਂ ਜੇ ਮੈਂ ਉਹਦੇ ਸਾਹਮਣੇ ਬੇਗੁਨਾਹ ਸਾਬਤ ਹੋਇਆ ਅਤੇ ਤੇਰੇ ਸਾਹਮਣੇ ਵੀ ਐ ਬਾਦਸ਼ਾਹ ਮੈਂ ਖਤਾ ਨਹੀਂ ਕੀਤੀ। ਇਸ ਲਈ ਬਾਦਸ਼ਾਹ ਬਹੁਤ ਖੁਸ਼ ਹੋਇਆ ਅਤੇ ਹੁਕਮ ਦਿੱਤਾ ਵੀ ਦਾਨੀਅਲ ਨੂੰ ਉਸ ਖੂਹ ਵਿੱਚੋਂ ਕੱਢੋ। ਇਸ ਲਈ ਦਾਨੀਅਲ ਉਸ ਖੂਹ ਵਿੱਚੋਂ ਕੱਢਿਆ ਗਿਆ ਅਤੇ ਪਤਾ ਚੱਲਿਆ ਵੀ ਉਹਨੂੰ ਕੁਝ ਨੁਕਸਾਨ ਨਹੀਂ ਹੋਇਆ, ਕਿਉਂ ਜੋ ਉਹਨੇ ਆਪਣੇ ਰੱਬ ਉੱਤੇ ਭਰੋਸਾ ਕੀਤਾ ਸੀ। ਰੋਮੀਓ, ਇਸ ਲਈ ਅਸੀਂ ਇਹਨਾਂ ਗੱਲਾਂ ਦੇ ਬਾਰੇ ਕੀ ਆਖੀਏ? ਜੇ ਰੱਬ ਸਾਡੇ ਵਾਲੇ ਤੇ ਕੌਣ ਸਾਡਾ ਮੁਖਾਲਫ ਹੈ? ਰੋਮੀਓ, ਭਈ ਅਸੀਂ ਰੂਹ ਦੇ ਨਵੇਂ ਤਰੀਕੇ ਨਾਲ ਨਾ ਭਈ ਲਫ਼ਜ਼ਾਂ ਦੇ ਪੁਰਾਣੇ ਤਰੀਕੇ ਨਾਲ ਸੇਵਾ ਕਰਦੇ ਹਾਂ। ਲੂਕਾ, ਫਿਰ ਯਸੂ ਰੂਹ ਦੀ ਕੁਵਤ ਨਾਲ ਭਰਿਆ ਹੋਇਆ ਗਲੀਲ ਨੂੰ ਮੁੜਿਆ ਅਤੇ ਸਾਰੇ ਪਾਸੇ ਉਹਦੀ ਸ਼ੋਹਰਤ ਫੈਲ ਗਈ ਅਤੇ ਉਹ ਉਹਨਾਂ ਦੇ ਇਬਾਦਤ ਖਾਨੇ ਵਿੱਚ ਤਾਲੀਮ ਦਿੰਦਾ ਰਿਹਾ ਅਤੇ ਸਾਰੇ ਉਹਦੀ ਵਡਿਆਈ ਕਰਦੇ ਰਹੇ ਅਤੇ ਉਹ ਨਾਸਰਤ ਵਿੱਚ ਆਇਆ ਜਿੱਥੇ ਉਹਨੇ ਪਰਵਰਿਸ਼ ਪਾਈ ਸੀ ਅਤੇ ਆਪਣੇ ਦਸਤੂਰ ਦੇ ਮੁਤਾਬਕ ਸਬਤ ਦੇ ਦਿਨ ਇਬਾਦਤ ਖਾਨੇ ਵਿੱਚ ਗਿਆ ਅਤੇ ਪੜ੍ਹਨ ਲਈ ਖਲੋਤਾ ਅਤੇ ਯਸਾਇਆ ਨਬੀ ਦੀ ਕਿਤਾਬ ਉਹਨੂੰ ਦਿੱਤੀ ਗਈ ਅਤੇ ਕਿਤਾਬ ਖੋਲ੍ਹ ਕੇ ਉਹਨੇ ਉਹ ਮੁਕਾਮ ਕੱਢਿਆ ਜਿੱਥੇ ਲਿਖਿਆ ਸੀ ਭਈ ਖੁਦਾਵੰਦ ਦਾ ਰੂਹ ਮੇਰੇ ਉੱਤੇ ਹੈ, ਇਸ ਲਈ ਭਈ ਉਹਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਾਂ ਕੀਤਾ, ਉਹਨੇ ਮੈਨੂੰ ਘੱਲਿਆ ਏ ਭਈ ਕੈਦੀਆਂ ਨੂੰ ਰਿਹਾਈ ਅਤੇ ਅੰਨਿਆਂ ਨੂੰ ਬੇਨਾਈ ਪਾਉਣ ਦੀ ਖਬਰ ਸੁਣਾਵਾਂ, ਕੁਚਲੇ ਹੋਇਆਂ ਨੂੰ ਆਜ਼ਾਦ ਕਰਾਂ ਅਤੇ ਖੁਦਾਵੰਦ ਦੇ ਸਾਲੇ ਮਕਬੂਲ ਦੀ ਮੁਨਾਦੀ ਕਰਾਂ। ਫਿਰ ਉਹ ਕਿਤਾਬ ਬੰਦ ਕਰਕੇ ਅਤੇ ਖਾਦਮ ਨੂੰ ਵਾਪਸ ਦੇ ਕੇ ਬੈਠ ਗਿਆ ਅਤੇ ਜਿੰਨੇ ਇਬਾਦਤ ਖਾਨੇ ਵਿੱਚ ਸੀ ਸਾਰਿਆਂ ਦੀਆਂ ਅੱਖੀਆਂ ਉਹਦੇ ਉੱਤੇ ਲੱਗੀਆਂ ਹੋਈਆਂ ਸੀ। ਉਹ ਉਹਨਾਂ ਨੂੰ ਆਖਣ ਲੱਗਿਆ ਭਈ ਅੱਜ ਇਹ ਨਿਵਿਸ਼ਤਾ ਤੁਹਾਡੇ ਸਾਹਮਣੇ ਪੂਰਾ ਹੋਇਆ। ਗਲਤੀਓ, ਵੇਖ ਮੈਂ ਪੌਲੁਸ ਤੁਹਾਨੂੰ ਆਖਦਾ ਵਾਂ, ਪਰ ਮੈਂ ਇਹ ਆਖਦਾ ਵਾਂ ਭਈ ਜੇ ਰੂਹ ਦੇ ਮੁਤਾਬਕ ਤੁਰੋ ਤੇ ਬਦਨ ਦੀ ਖਾਹਿਸ਼ ਨੂੰ ਕਦੀ ਵੀ ਪੂਰਾ ਨਾ ਕਰੋਗੇ, ਕਿਉਂ ਜੇ ਬਦਨ ਰੂਹ ਦੇ ਖਿਲਾਫ ਤੰਗ ਕਰਦਾ ਏ ਤੇ ਰੂਹ ਬਦਨ ਦੇ ਖਿਲਾਫ ਤੇ ਇਹ ਇੱਕ ਦੂਜੇ ਦੇ ਮੁਖਾਲਫ ਨੇ, ਤਾਂ ਜੋ ਕੁਝ ਤੁਸੀਂ ਚਾਹੁੰਦੇ ਹੋ ਉਹ ਨਾ ਕਰੋ ਤੇ ਜੇ ਤੁਸੀਂ ਰੂਹ ਦੀ ਹਦਾਇਤ ਨਾਲ ਤੁਰਦੇ ਹੋ ਤੇ ਸ਼ਰੀਅਤ ਦੇ ਹੇਠਾਂ ਨਹੀਂ ਰਹੇ, ਪਰ ਰੂਹ ਦਾ ਫਲ ਪਿਆਰ, ਖੁਸ਼ੀ, ਸਕੂਨ, ਸਬਰ, ਮਿਹਰਬਾਨੀ, ਨੇਕੀ, ਇਮਾਨਦਾਰੀ, ਆਜਜ਼ੀ, ਪਰਹੇਜ਼ਗਾਰੀ ਏ। ਇੰਜ ਦੇ ਕੰਮਾਂ ਦੀ ਕੋਈ ਸ਼ਰੀਅਤ ਮੁਖਾਲਫ ਨਹੀਂ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ, ਕ੍ਰਿਸਚਨ ਸਾਇੰਸ ਵਿੱਚ ਰੂਹ ਖਾਸ ਇਸਮ ਦੇ ਤੌਰ ਤੇ ਆਲਾ ਤਰੀਨ ਹਸਤੀ ਦਾ ਨਾਂ ਹੈ। ਇਹਦਾ ਮਤਲਬ ਹੈ ਮਕਦਾਰ ਤੇ ਮਿਆਰ, ਤੇ ਇਹ ਖਾਸ ਰੱਬ ਲਈ ਲਾਗੂ ਹੁੰਦਾ ਹੈ। ਇਸ ਸਾਇੰਸ ਦਾ ਪਹਿਲਾ ਮੁਤਾਲਬਾ ਇਹ ਹੈ ਭਈ ਤੂੰ ਮੇਰੇ ਹਜ਼ੂਰ ਗੈਰ ਮਬੂਦਾਂ ਨੂੰ ਨਾ ਮੰਨੀ, ਲਿਹਾਜ਼ਾ ਇਸ ਹੁਕਮ ਦਾ ਮਤਲਬ ਇਹ ਹੈ ਤੂੰ ਮੇਰੇ ਸਾਹਮਣੇ ਨਾ ਕੋਈ ਜ਼ਹਾਨਤ, ਨਾ ਹਯਾਤੀ, ਨਾ ਮਵਾਦ, ਨਾ ਸੱਚਿਆਈ, ਨਾ ਮੁਹੱਬਤ ਰੱਖੀ ਸਿਵਾਏ ਉਹਦੇ ਜਿਹੜਾ ਰੂਹਾਨੀ ਹੈ। ਦੂਜੇ ਦੇਵਤਾ ਨਾ ਹੋਣਾ, ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਅਕਲ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਅਤੇ ਅਬਦੀ ਹੋ ਜਾਂਦਾ ਹੈ, ਜਿਹਦੇ ਕੋਲ ਉਹੀ ਸਿਆਣ ਹੈ ਜਿਹੜੀ ਮਸੀਹ ਵਿੱਚ ਵੀ ਸੀ। ਰੂਹ ਸਾਰੀਆਂ ਸ਼ੈਵਾਂ ਦੀ ਹਯਾਤੀ, ਮਵਾਦ ਅਤੇ ਲਗਾਤਾਰੀ ਹੈ। ਰੂਹ ਨੂੰ ਕੁਵਤ, ਹਜ਼ੂਰੀ ਅਤੇ ਕੁਦਰਤ ਦੀ ਅਤੇ ਮੁਕੱਦਸ ਖਿਆਲ, ਮੁਹੱਬਤ ਦੇ ਪਰਾਂ ਦੀ ਵੀ ਅਲਾਮਤਾਂ ਦਿੱਤੀਆਂ ਜਾਂਦੀਆਂ ਨੇ। ਉਹਦੀ ਹਜ਼ੂਰੀ ਦੇ ਇਹ ਫਰਿਸ਼ਤੇ ਜਿਨ੍ਹਾਂ ਦੇ ਕੋਲ ਪਾਕ ਤਰੀਨ ਫਰਮਾਨ ਹੈ, ਸਿਆਣ ਦੇ ਰੂਹਾਨੀ ਮਾਹੌਲ ਨਾਲ ਜੁੜੇ ਹੁੰਦੇ ਅਤੇ ਲਗਾਤਾਰ ਆਪਣੀਆਂ ਖੂਬੀਆਂ ਨੂੰ ਦੁਬਾਰਾ ਪੈਦਾ ਕਰਦੇ ਨੇ। ਅਸੀਂ ਉਹਨਾਂ ਦੀ ਇਨਫਰਾਦੀ ਸ਼ਕਲਾਂ ਨੂੰ ਨਹੀਂ ਜਾਣਦੇ, ਪਰ ਅਸੀਂ ਇਹ ਜਾਣਦੇ ਹਾਂ ਭਈ ਉਹਨਾਂ ਦੀ ਫਿਤਰਤ ਰੱਬ ਦੀ ਫਿਤਰਤ ਅਤੇ ਰੂਹਾਨੀ ਬਰਕਤਾਂ ਦੇ ਨਾਲ ਮੁਤਾਬਕਤ ਰੱਖਦੀ ਏ। ਇੰਝ ਅਲਾਮਤੀ ਹੁੰਦਿਆਂ ਹੋਏ ਖਾਰਜੀ ਨੇ ਫਿਰ ਵੀ ਨਫਸੀ ਨੇ ਇਮਾਨ ਅਤੇ ਰੂਹਾਨੀ ਫਹਿਮ ਨੂੰ ਬਿਆਨ ਕਰਦੇ ਨੇ। ਇਨਸਾਨ ਦੇ ਖਿਆਲਾਂ ਉੱਤੇ ਧਿਆਨ ਦੇਣ ਅਤੇ ਹਸਤੀ ਦੀ ਸਾਇੰਸ ਨੂੰ ਰੱਦ ਕਰਨ ਦਾ ਸਿਰਫ ਇੱਕ ਹੀ ਬਹਾਨਾ ਰੂਹ ਬਾਰੇ ਸਾਡੀ ਬੇਖਬਰੀ ਏ, ਉਹ ਬੇਖਬਰੀ ਜਿਹੜੀ ਸਿਰਫ ਇਲਾਹੀ ਸਾਇੰਸ ਦੀ ਸਮਝ ਨੂੰ ਮੰਨਦੀ ਏ, ਅਜਿਹੀ ਸਮਝ ਜਿਹਦੇ ਪਾਰੋਂ ਅਸੀਂ ਧਰਤੀ ਉੱਤੇ ਸੱਚਾਈ ਦੀ ਬਾਦਸ਼ਾਹਤ ਵਿੱਚ ਵੜਦੇ ਹਾਂ ਅਤੇ ਇਹ ਸਿੱਖਦੇ ਹਾਂ ਭਈ ਰੂਹ ਲਾਮਹਿਦੂਦ ਅਤੇ ਬਹੁਤ ਉੱਚੀ ਏ। ਰੂਹ ਅਤੇ ਮਾਦਾ ਲੋ ਅਤੇ ਹਨੇਰੇ ਤੋਂ ਵੀ ਬਹੁਤਾ ਹੋਰ ਨਹੀਂ ਘੁਲਦੇ ਮਿਲਦੇ। ਪੌਲੂਸ ਨੇ ਆਖਿਆ, ਰੂਹ ਦੇ ਮੁਤਾਬਕ ਤੁਰੋ ਅਤੇ ਬਦਨ ਦੀ ਖਾਹਿਸ਼ ਨੂੰ ਬਿਲਕੁਲ ਪੂਰਾ ਨਾ ਕਰੋਗੇ। ਛੇਤੀ ਜਾਂ ਦੇਰ ਨਾਲ ਅਸੀਂ ਇਹ ਸਿੱਖਾਂਗੇ ਕਿ ਇਨਸਾਨ ਦੀ ਮਤਨਾਹੀ ਹੈਸੀਅਤ ਦੀਆਂ ਬੇੜੀਆਂ ਨਜ਼ਰ ਦੇ ਇਸ ਧੋਖੇ ਨਾਲ ਪਿਘਲਣ ਲੱਗ ਜਾਂਦੀਆਂ ਨੇ ਭਈ ਉਹ ਜਿੰਦ ਦੀ ਬਜਾਏ ਬਦਨ ਵਿੱਚ, ਰੂਹ ਦੀ ਬਜਾਏ ਮਾਦੇ ਵਿੱਚ ਰਹਿੰਦਾ ਹੈ। ਮਾਦੇ ਦੀ ਹਿੱਸ ਦਾ ਝੂਠਾ ਸਬੂਤ ਬਹੁਤ ਚੰਗੇ ਤਰੀਕੇ ਨਾਲ ਰੂਹ ਦੀ ਗਵਾਹੀ ਦੀ ਮੁਖਾਲਫਤ ਕਰਦਾ ਹੈ। ਮਾਦੇ ਦੀ ਹਿੱਸ ਆਪਣੀ ਆਵਾਜ਼ ਨੂੰ ਹਕੀਕਤ ਦੀ ਸ਼ਿੱਦਤ ਦੇ ਨਾਲ ਉੱਚਾ ਕਰਦੀ ਏ ਅਤੇ ਆਖਦੀ ਏ, ਮੈਂ ਪੂਰੀ ਤਰ੍ਹਾਂ ਬੇਈਮਾਨ ਹਾਂ ਅਤੇ ਇਨਸਾਨ ਨੂੰ ਇਹ ਪਤਾ ਏ, ਮੈਂ ਧੋਖਾ ਦੇ ਸਕਦੀ, ਝੂਠ ਬੋਲ ਸਕਦੀ, ਜ਼ਨਾਕਾਰੀ ਕਰ ਸਕਦੀ, ਚੋਰੀ ਕਰ ਸਕਦੀ, ਕਤਲ ਕਰ ਸਕਦੀ ਅਤੇ ਨਰਮ ਜ਼ਬਾਨ ਵਾਲੀ ਕਮੀਨਗੀ ਦੇ ਰਾਹੀਂ ਸਰਾਗ ਰਸਾਨੀ ਤੋਂ ਬਚ ਸਕਦੀ ਹਾਂ। ਖਾਹਿਸ਼ ਵਿੱਚ ਜਾਨਵਰ, ਜਜ਼ਬੇ ਵਿੱਚ ਧੋਖੇਬਾਜ਼, ਮਕਸਦ ਵਿੱਚ ਚਾਤਰ, ਮੇਰਾ ਮਤਲਬ ਵੀ ਹਯਾਤੀ ਦੇ ਥੋੜ੍ਹੇ ਜਿਹੇ ਵੇਲੇ ਨੂੰ ਇੱਕ ਜਸ਼ਨ ਬਣਾ ਦੇਣੀ ਆ। ਪਾਪ ਕਿੰਨੀ ਚੰਗੀ ਸ਼ੈ ਏ, ਜਿੱਥੇ ਨੇਕ ਇਰਾਦੇ ਦੀ ਉਡੀਕ ਹੁੰਦੀ ਏ ਉੱਥੇ ਪਾਪ ਕਿਵੇਂ ਕਾਮਯਾਬ ਹੁੰਦਾ ਏ। ਇਹ ਜੱਗ ਮੇਰੀ ਬਾਦਸ਼ਾਹਤ ਏ, ਮੈਂ ਮਾਦੇ ਦੀ ਖੂਬਸੂਰਤੀ ਉੱਤੇ ਤਖ਼ਤ ਨਸ਼ੀਨ ਹਾਂ, ਪਰ ਰੱਬ ਦੀ ਇੱਕ ਛੂਹਨ, ਇੱਕ ਹਾਦਸਾ, ਰੱਬ ਦੀ ਸ਼ਰੀਅਤ ਕਿਸੇ ਵੀ ਵੇਲੇ ਮੇਰਾ ਸਕੂਨ ਬਰਬਾਦ ਕਰ ਸਕਦੀ ਏ, ਕਿਉਂ ਜੇ ਮੇਰੀਆਂ ਸਾਰੀਆਂ ਖਿਆਲੀ ਖੁਸ਼ੀਆਂ ਖਤਰਨਾਕ ਨੇ। ਪਰ ਮੇਰੀ ਬਦਕਿਸਮਤੀ, ਉੱਬਲਦੇ ਹੋਏ ਲਾਵੇ ਵਾਂਗਰ ਮੈਂ ਵੱਧਦੀ ਵਾਂ ਅਤੇ ਸਵਾਗ ਕਰਨ ਵਾਲੀ ਅੱਗ ਦੀ ਅਜ਼ਮਤ ਦੇ ਨਾਲ ਚਮਕਦੀ ਵਾਂ। ਰੂਹ ਇਹਦੇ ਉਲਟ ਗਵਾਹੀ ਦਿੰਦਿਆਂ ਹੋਏ ਆਖਦੀ ਏ, ਮੈਂ ਰੂਹ ਹਾਂ, ਇਨਸਾਨ ਜਿਹਦੀਆਂ ਹਿੱਸਾ ਰੂਹਾਨੀ ਨੇ ਮੇਰੇ ਵਰਗਾ ਏ, ਉਹ ਲਾਫਾਨੀ ਸਿਆਣ ਦਾ ਪਰਛਾਵਾਂ ਏ, ਕਿਉਂ ਜੇ ਮੈਂ ਲਾਫਾਨੀ ਹਾਂ। ਪਾਕਿਜ਼ਗੀ ਦੀ ਖੂਬਸੂਰਤੀ, ਵਜੂਦ ਦੀ ਕਾਮਲੀਅਤ, ਨਾਮੁਕਣ ਵਾਲਾ ਜਲਾਲ, ਇਹ ਸਭ ਮੇਰੇ ਨੇ, ਕਿਉਂ ਜੇ ਮੈਂ ਰੱਬ ਹਾਂ। ਮੈਂ ਇਨਸਾਨ ਨੂੰ ਲਾਫਾਨੀਅਤ ਦੇਣੀ ਵਾਂ, ਕਿਉਂ ਜੇ ਮੈਂ ਸੱਚਾਈ ਹਾਂ। ਮੈਂ ਸਾਰੀਆਂ ਨੇਮਤਾਂ ਸ਼ਾਮਿਲ ਕਰਦੀ ਅਤੇ ਦੇਣੀ ਵਾਂ, ਕਿਉਂ ਜੇ ਮੈਂ ਪਿਆਰ ਹਾਂ। ਮੈਂ ਅਜ਼ਲ ਅਤੇ ਅਬਦ ਤੋਂ ਬਗੈਰ ਹਯਾਤੀ ਦੇਣੀ ਵਾਂ, ਕਿਉਂ ਜੇ ਮੈਂ ਹਯਾਤੀ ਹਾਂ। ਮੈਂ ਸਭ ਤੋਂ ਵੱਡੀ ਹਾਂ, ਕਿਉਂ ਜੇ ਮੈਂ ਸਿਆਣ ਹਾਂ। ਮੈਂ ਹਰ ਸ਼ੈਅ ਦਾ ਮਵਾਦ ਹਾਂ, ਕਿਉਂ ਜੇ ਮੈਂ ਜੋ ਹਾਂ ਸੋ ਮੈਂ ਹਾਂ। ਉਸ ਇਖਤਿਆਰ ਨੂੰ ਸਮਝਦਿਆਂ ਹੋਏ ਜਿਹੜਾ ਮੁਹੱਬਤ ਸਾਰਿਆਂ ਉੱਤੇ ਰੱਖਦੀ ਏ, ਦਾਨੀਅਲ ਨੇ ਸ਼ੇਰਾਂ ਦੀ ਖੋਹ ਵਿੱਚ ਮਹਿਫੂਜ਼ ਮਹਿਸੂਸ ਕੀਤਾ ਅਤੇ ਪੌਲੂਸ ਨੇ ਸੱਪ ਨੂੰ ਨੁਕਸਾਨ ਨਾ ਦੇਣ ਵਾਲਾ ਸਾਬਤ ਕੀਤਾ। ਰੱਬ ਦੀ ਸਾਰੀ ਮਖਲੂਕ ਜਿਹੜੀ ਸਾਇੰਸ ਦੀ ਹਮਾਂਗੀ ਵਿੱਚ ਟੁਰਦੀ ਏ, ਨੁਕਸਾਨ ਨਾ ਦੇਣ ਵਾਲੀ, ਫਾਇਦਾ ਦੇਣ ਵਾਲੀ ਅਤੇ ਲਾਜ਼ਵਾਲ ਏ। ਇਸ ਵੱਡੀ ਅਸਲੀਅਤ ਦਾ ਅਹਿਸਾਸ ਹੀ ਪੁਰਾਣੇ ਸ਼ਰੀਫ ਲੋਕਾਂ ਦੀ ਤਾਕਤ ਦਾ ਵਸੀਲਾ ਸੀ। ਇਹ ਮਸੀਹੀ ਸ਼ਫਾ ਵਿੱਚ ਮਦਦ ਦਿੰਦਾ ਏ ਅਤੇ ਇਹਦੇ ਮਾਲਕ ਨੂੰ ਯਸੂ ਦੇ ਨਮੂਨੇ ਮਗਰ ਟੁਰਨ ਦੇ ਕਾਬਲ ਬਣਾਉਂਦਾ ਏ ਅਤੇ ਰੱਬ ਨੇ ਵੇਖਿਆ ਭਈ ਬਹੁਤ ਚੰਗਾ ਏ। ਸਾਇੰਸ ਪਿਆਰ ਦੀ ਵਲਦੀਅਤ ਅਤੇ ਮਮਤਾ ਅਤੇ ਉਹਦੀ ਲਾਮਹਿਦੂਦੀਅਤ ਨੂੰ ਜ਼ਾਹਿਰ ਕਰਦੀ ਏ। ਇਨਸਾਨੀ ਸਲਾਹੀਅਤ, ਇਹਦੀ ਰੂਹਾਨੀ ਸ਼ੁਰੂਆਤ ਨੂੰ ਜ਼ਾਹਿਰ ਕਰਦਿਆਂ ਹੋਏ ਰੱਬ ਦੀ ਤਖਲੀਕ ਅਤੇ ਉਸ ਕੁਵਤ ਅਤੇ ਹਜ਼ੂਰੀ ਨੂੰ ਸਮਝਣ ਅਤੇ ਜਾਣਨ ਲਈ ਹੌਲੀ ਏ ਜਿਹੜੀ ਇਹਦੇ ਨਾਲ ਟੁਰਦੀ ਏ। ਇਨਸਾਨ ਲਾਮਹਿਦੂਦ ਨੂੰ ਕਦੀ ਨਹੀਂ ਜਾਣ ਸਕਦੇ ਜਦ ਤੀਕਰ ਵੀ ਉਹ ਪੁਰਾਣੀ ਇਨਸਾਨੀਅਤ ਨੂੰ ਲਾਹ ਨਹੀਂ ਦਿੰਦੇ ਅਤੇ ਰੂਹਾਨੀ ਸ਼ਬੀਹ ਅਤੇ ਸੂਰਤ ਤੀਕਰ ਨਹੀਂ ਅੱਪੜਦੇ। ਲਾਮਹਿਦੂਦੀਅਤ ਨੂੰ ਕੌਣ ਨਾਪ ਸਕਦਾ ਏ? ਰਸੂਲ ਦੀ ਜ਼ੁਬਾਨ ਵਿੱਚ ਅਸੀਂ ਉਹਦਾ ਇਕਰਾਰ ਕਿਵੇਂ ਕਰ ਸਕਦੇ ਹਾਂ ਜਦ ਤੀਕਰ ਅਸੀਂ ਸਾਰੇ ਰੱਬ ਦੇ ਪੁੱਤਰ ਦੇ ਇਮਾਨ ਅਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਅਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤੀਕਰ ਨਾ ਅੱਪੜ ਜਾਈਏ। ਇਨਸਾਨ ਇੱਕ ਦਿਨ ਕਾਦਰ ਮੁਤਲਕ ਰੱਬ ਦੇ ਨਾਮ ਉੱਤੇ ਆਪਣੀ ਆਜ਼ਾਦੀ ਦਾ ਦਾਅਵਾ ਕਰਨਗੇ, ਫਿਰ ਉਹ ਆਪਣੇ ਬਦਲਾਂ ਨੂੰ ਇਲਾਹੀ ਸਾਇੰਸ ਦੀ ਸਿਆਣ ਦੇ ਪਾਰੋਂ ਕਾਬੂ ਕਰਨਗੇ। ਆਪਣੇ ਮੌਜੂਦਾ ਅਕੀਦਿਆਂ ਨੂੰ ਛੱਡਦਿਆਂ ਹੋਏ ਉਹ ਹਮਾਂਗੀ ਨੂੰ ਰੂਹਾਨੀ ਅਸਲੀਅਤ ਦੇ ਤੌਰ 'ਤੇ ਅਤੇ ਮੁਖਾਲਫਤ ਨੂੰ ਮਾਦੀ ਗੈਰ ਅਸਲੀਅਤ ਦੇ ਤੌਰ 'ਤੇ ਸਮਝਣਗੇ। ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਭਈ ਹਯਾਤੀ ਰੂਹ ਏ ਨਾ ਕਦੀ ਮਾਦੇ ਦਾ ਨਾ ਕਦੀ ਮਾਦੇ ਵਿੱਚ, ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਅਤੇ ਕਿਸੇ ਦੂਜੇ ਸ਼ਾਊਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀਹ ਹੋਵੇਗਾ। ਰੂਹ ਅਤੇ ਉਹਦੀਆਂ ਇਸਲਾਹਾਂ ਹਸਤੀ ਦੀਆਂ ਇਕੱਲੀਆਂ ਹਕੀਕਤਾਂ ਨੇ। ਮਾਦਾ ਰੂਹ ਦੀ ਖੁਰਦਬੀਨ ਹੇਠਾਂ ਗਾਇਬ ਹੋ ਜਾਂਦਾ ਏ, ਪਾਪ ਸੱਚਿਆਈ ਦੇ ਪਾਰੋਂ ਜ਼ਰੂਰੀ ਏ ਅਤੇ ਬਿਮਾਰੀ ਅਤੇ ਮੌਤ ਉੱਤੇ ਯਸੂ ਨੇ ਫਤਿਹ ਪਾਈ, ਜਿਹਨੇ ਇਹਨਾਂ ਨੂੰ ਗਲਤੀ ਦੀਆਂ ਸ਼ਕਲਾਂ ਸਾਬਤ ਕੀਤਾ। ਰੂਹਾਨੀ ਹਯਾਤੀ ਅਤੇ ਬਰਕਤ ਹੀ ਇਕੱਲੇ ਸਬੂਤ ਨੇ ਜਿਨ੍ਹਾਂ ਦੇ ਪਾਰੋਂ ਅਸੀਂ ਅਸਲੀ ਵਜੂਦੀਅਤ ਨੂੰ ਪਛਾਣ ਸਕਦੇ ਅਤੇ ਬਿਆਨ ਨਾ ਕੀਤੇ ਜਾਣ ਵਾਲੇ ਸਕੂਨ ਨੂੰ ਮਹਿਸੂਸ ਕਰਦੇ ਹਾਂ, ਜਿਹੜਾ ਸਾਰਾ ਜਜ਼ਬ ਕਰਨ ਵਾਲੇ ਰੂਹਾਨੀ ਪਿਆਰ ਤੋਂ ਨਿਕਲਦਾ ਹੈ। ਜਿਵੇਂ ਜਿਵੇਂ ਸੱਚਿਆਈ ਅਤੇ ਪਿਆਰ ਦੀ ਦੌਲਤ ਤਰੱਕੀ ਪਾਉਂਦੇ ਨੇ, ਇਨਸਾਨ ਉਸੇ ਤਨਾਸਬ ਨਾਲ ਰੂਹਾਨੀ ਵਜੂਦੀਅਤ ਨੂੰ ਸਮਝਦਾ ਹੈ। ਇਨਸਾਨ ਨੂੰ ਰੱਬ ਵੱਲ ਮਤਵਜੋ ਹੋਣਾ ਚਾਹੀਦਾ ਹੈ ਅਤੇ ਉਹਨਾਂ ਦੇ ਮਕਸਦ ਅਤੇ ਅਹਿਸਾਸ ਰੂਹਾਨੀ ਹੋਣਗੇ। ਉਹਨਾਂ ਨੂੰ ਹਸਤੀ ਦੀਆਂ ਤਸ਼ਰੀਆਂ ਨੂੰ ਤਰੱਕੀ ਦੇ ਨੇੜੇ ਲਿਆਉਣਾ ਚਾਹੀਦਾ ਹੈ, ਤਿਲਾਮਤਨਾਹੀ ਦਾ ਮੁਨਾਸਬ ਇਦਰਾਕ ਪਾਉਣਾ ਚਾਹੀਦਾ ਹੈ ਤਾਂ ਜੋ ਪਾਪ ਅਤੇ ਫਾਨੀਅਤ ਨੂੰ ਖਤਮ ਕੀਤਾ ਜਾਵੇ। ਹਸਤੀ ਦਾ ਇਹ ਸਾਇੰਸੀ ਫਹਿਮ ਰੂਹ ਦੇ ਮਾਦੇ ਨੂੰ ਤਰਕ ਕਰਦਿਆਂ ਹੋਏ ਕਿਸੇ ਵਸੀਲੇ ਦੇ ਬਗੈਰ ਅਲੂਹੀਅਤ ਵਿੱਚ ਇਨਸਾਨ ਦੇ ਰੁੱਖੇਪਨ ਅਤੇ ਉਹਦੀ ਸ਼ਨਾਖਤ ਦੀ ਗੁੰਮਸ਼ੁਦਗੀ ਦੀ ਸਲਾਹ ਦਿੰਦਾ ਹੈ, ਪਰ ਇਨਸਾਨ ਉੱਤੇ ਇੱਕ ਵਸੀ ਤਰ ਇਨਫਰਾਦੀਅਤ ਨਛਾਵਰ ਕਰਦਾ ਹੈ, ਯਾਨੀ ਅਮਲਾਂ ਅਤੇ ਖਿਆਲਾਂ ਦਾ ਇੱਕ ਵੱਡਾ ਦਾਇਰਾ, ਵਸੀ ਪਿਆਰ ਅਤੇ ਇੱਕ ਉੱਚਾ ਅਤੇ ਹੋਰ ਮੁਸਤਕਿਲ ਅਮਨ ਅਤਾ ਕਰਦਾ ਹੈ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਅਲਾਹੀ ਸੱਚਿਆਈ ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਅਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਣਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ਼ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।